ਰਾਮ ਕਲੀ ਮਹੱਲਾ ਪਹਿਲਾ। ਛਾਦਨ ਭੋਜਨ ਮਾਂਗਤ ਭਾਗੈ, ਖੁਦਿਆ ਦੁਸ਼ਟ ਚ ਜਲੈ ਦੁੱਖ ਆਗੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਇੱਕ ਯੋਗੀ ਨੇ ਆ ਕੇ ਕਿਹਾ ਕਿ ਮੰਗ ਕੇ ਖਾਣ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੈ। ਇਹ ਗੱਲ ਸੁਣ ਕੇ ਮਹਾਰਾਜ ਯੋਗੀ ਨੂੰ ਉਪਦੇਸ਼ ਕਰਦੇ ਹੈ, ਕਹਿੰਦੇ ਲਓ ਵੀ ਨਵਾਂ ਹੀ ਆ ਗਿਆ ਇਹ ਦੱਸਣ ਵਾਲਾ ਸਾਨੂੰ, ਵੀ ਮੰਗ ਕੇ ਖਾਣ ਨਾਲ ਮੁਕਤੀ ਹੁੰਦੀ ਜੀਵ ਦੀ, ਘਰ ਘਰ ਜਾ ਕੇ ਮੰਗਦੇ ਹੋ ਤੁਸੀਂ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਪਾਵਨ ਉਪਦੇਸ਼ ਕਰਕੇ ਉਹ ਯੋਗੀ ਨੂੰ ਸਮਝਾਉਣਗੇ, ਨਾਲ ਸਾਰਿਆਂ ਨੂੰ ਮੰਗਣ ਵਾਲਿਆਂ ਨੂੰ ਸਮਝਾਉਣਗੇ ਵੀ ਮੰਗਣ ਨਾਲ ਬੰਦੇ ਦਾ ਇਹ ਕੁਛ ਨਹੀਂ ਬਣਦਾ ਹੈ। ਸਾਧਨ ਭੋਜਨ ਮਾਂਗਤ ਭਾਗੈ, ਖੁਦਿਆ ਦੁਸ਼ਟ ਜਲੈ ਦੁੱਖ ਆਗੈ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਖੁਦਿਆ ਦੁਸ਼ਟ ਜਲੈ ਦੁੱਖ ਆਗੈ। ਇਹ ਯੋਗੀ ਸਾਧਨ ਹੁੰਦਾ ਕੱਪੜਾ ਅਤੇ ਭੋਜਨ ਦੇ ਮੰਗਣ ਵਾਸਤੇ, ਤੂੰ ਭਾਗੈ ਦੌੜਿਆ ਤਾਂ ਫਿਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਸ਼ਟ ਯੋਗੀ ਇਸ ਲੋਕ ਵਿੱਚ ਤੂੰ ਖੁਦਿਆ ਭੁੱਖ ਕਰਕੇ ਅਤੇ ਤ੍ਰਿਸ਼ਨਾ ਕਰਕੇ ਜਲੈ ਸੜ ਰਿਹਾ ਅਤੇ ਅੱਗੇ ਪ੍ਰਲੋਕ ਜਾ ਕੇ ਵੀ ਦੁੱਖ ਪਾਏਗਾ। ਤੈਨੂੰ ਕੀ ਨੇ ਕਹਿਤਾ ਵੀ ਰੋਟੀਆਂ ਮੰਗ ਮੰਗ ਕੇ ਖਾਣ ਨਾਲ ਮੁਕਤੀ ਹੋ ਜਾਂਦੀ? ਫਿਰ ਤਾਂ ਆਪਾਂ ਸਾਰੀ ਦੁਨੀਆਂ ਨੂੰ ਤੋਰ ਲੈਂਦੇ ਹਾਂ, ਸਾਰਿਆਂ ਨੂੰ ਕਹਿੰਦੇ ਚਲੋ ਵੀ ਰੋਟੀਆਂ ਮੰਗ ਮੰਗ ਖਾਈਏ, ਚਲੋ ਮੰਗ ਕੇ ਗੁਜ਼ਾਰਾ ਨਾ ਕਰ। ਗੁਰਮਤ ਨਹੀਂ ਲੀਨੀ ਦੁਰਮਤ ਪਤ ਖੋਈ, ਗੁਰਮਤ ਭਗਤ ਪਾਵੈ ਜਨ ਕੋਈ। ਸੋ ਗੁਰਸਿੱਖਿਆ ਤਾਂ ਲਈ ਨਹੀਂ ਤੂੰ, ਅਤੇ ਖੋਟੀ ਮਤ ਕਰਕੇ ਆਪਣੀ ਇੱਜ਼ਤ ਖੋ ਲਈ, ਖਰਾਬ ਕਰ ਲਈ। ਕੋਈ ਵਿਰਲਾ ਹੀ ਗੁਰਮੁਖ ਜਨ ਗੁਰਸਿੱਖਾਂ ਦੁਆਰਾ ਭਗਤੀ ਨੂੰ ਪ੍ਰਾਪਤ ਕਰਦਾ। ਭਗਤੀ ਕਰ ਯੋਗੀ ਜੁਗਤ ਸਹਿਜ ਘਰ ਵਾਸੈ। ਇਹ ਯੋਗੀ ਸਤਸੰਗ ਅੰਤਰਮੁਖ ਬਿਰਤੀ ਜਾਂ ਸਰੂਪ ਰੂਪੀ ਸਹਿਜ ਘਰ ਵਿੱਚ ਵਸਣ ਦੀ ਯੁਗਤੀ ਸਿੱਖਣਾ ਕਰ। ਅਸਲ ਯੋਗੀ ਉਹ ਹੈ ਜੋ ਭਜਨ ਸਿਮਨ ਵਿੱਚ ਜੁੜਿਆ ਹੈ ਅਤੇ ਸਹਿਜ ਹੁੰਦਾ ਸ਼ਾਂਤੀ ਘਰ ਵਿੱਚ ਵੱਸਦਾ ਹੈ। ਏਕ ਦ੍ਰਿਸ਼ਟੀ ਏਕੋ ਕਰ ਦੇਖਿਆ, ਭੀਖਿਆ ਪਾਏ ਸ਼ਬਦ ਤ੍ਰਿਪਤਾ ਸਹਿ ਰਹਾਉ। ਜਿਹੜਾ ਬੰਦਾ ਗੁਰਸ਼ਬਦ ਦੁਆਰੇ ਭਾਏ ਹੁੰਦਾ, ਪ੍ਰੇਮ ਰੂਪ ਭਿਖਿਆ ਖਾ ਕੇ ਤ੍ਰਿਪਤ ਹੋਇਆ, ਉਹਨੇ ਇੱਕ ਅਦਵੈਤ ਦ੍ਰਿਸ਼ਟੀ ਕਰਕੇ ਇੱਕ ਬ੍ਰਹਮ ਨੂੰ ਵੇਖਣਾ ਕੀਤਾ, ਰਹਾਉ ਵਿਸ਼ਰਾਮ ਦੇ ਕੇ। ਫਰਮਾਉਂਦੇ ਹਨ ਪੰਚ ਬੈਲ ਗੜੀਆ ਦੇਹ ਧਾਰੀ, ਰਾਮ ਕਲਾ ਨਿਭੈ ਪਤ ਸਾਰੀ। ਪੰਜ ਗਿਆਨ ਇੰਦਰੀਆਂ ਰੂਪ ਬਲਦਾਂ ਨੇ ਅਸਥੂਲ ਦੇਹ ਰੂਪੀ ਗੱਡੀ ਧਾਰੀ ਤੋਂ ਭਾਵ ਉਠਾਈ ਹੋਈ ਹੈ, ਚਲਾ ਰਹੇ ਨੇ। ਪਰਮਾਤਮਾ ਦੀ ਜਿਹੜੀ ਕਲਾ ਸੱਤਾ ਕਰਕੇ ਇਹਦੀ ਸਾਰੀ ਪਤ ਆਬਰੂ ਨਿਭ ਰਹੀ ਬੰਦੇ ਦੀ। ਰਾਮ ਕਲਾ ਨਿਭੈ ਪਤ ਸਾਰੀ, ਧਾਰ ਟੂਟੀ ਗਾਡੋ ਸਿਰ ਭਾਰ, ਲੱਕੜੀ ਬਿਖਰੀ ਬਿਖਰ ਜਰੀ ਮੰਝ ਭਾਰ। ਇਸ ਪ੍ਰਕਾਰ ਫਰਮਾਉਂਦੇ ਹਨ ਜਿਸ ਵੇਲੇ ਪੁਰਾਣਾ ਰੂਪ ਧਾਰ ਧੁਰ ਜਿਹੀ ਟੁੱਟ ਗਈ ਤਾਂ ਦੇਹ ਰੂਪੀ ਗੱਡੀ ਸਿਰ ਭਾਰ ਸਿਰ ਪਰ ਨੇ ਉੱਥੇ ਹੀ ਡਿੱਗ ਪਈ, ਉੱਥੇ ਹੀ ਪਈ ਰਹਿ ਗਈ। ਸਿਖਾ ਰੂਪੀ ਭਾਰ ਹੁੰਦਾ ਭੱਠ ਵਿੱਚ, ਇਹ ਦੇਹ ਜਰੀ ਸੜੀ, ਦੇਹ ਜਿਹੜੀ ਸੀ ਸੜ ਗਈ ਤਾਂ ਲੱਕੜੀ ਹੁੰਦਾ ਹੱਡੀਆਂ ਜਿਹੜੀਆਂ ਸੀ ਬਿਖਰ ਗਈਆਂ ਖਿੰਡ ਜਾਂਦੀਆਂ ਨੇ। ਲੱਕੜੀ ਬਿਖਰ ਜਰੀ ਮੰਝ ਭਾਰ, ਇਸ ਤਰ੍ਹਾਂ ਹੋ ਗਈ ਤੇਰੀ ਦੇਹੀ। ਗੁਰ ਕਾ ਸ਼ਬਦ ਵਿਚਾਰ ਜੋਗੀ, ਦੁੱਖ ਸੁੱਖ ਸਮ ਕਰਨਾ ਸੋਗ ਬਯੋਗੀ। ਇਹ ਜੋਗੀ ਤੂੰ ਗੁਰਾਂ ਦਾ ਉਪਦੇਸ਼ ਵਿਚਾਰ ਨਾ ਕਰ, ਦੁੱਖ ਸੁੱਖ ਨੂੰ ਇੱਕ ਸਮਾਨ ਜਾਣ ਕੇ ਸਹਾਰ ਨਾ ਕਰ, ਅਤੇ ਪਦਾਰਥਾਂ ਦੀ ਪ੍ਰਾਪਤੀ ਹੋਣ ਕਰਕੇ ਹਰਖ ਹੋਣਾ ਅਤੇ ਪਦਾਰਥਾਂ ਦੇ ਵਿਯੋਗ ਕਰਕੇ ਸੋਗ ਹੋਣਾ, ਇਸ ਦੁੰਦਵਾਦ ਨੂੰ ਸਮ ਕਰਕੇ ਸਹਾਰ ਨਾ ਕਰ। ਕੋਈ ਨਹੀਂ ਚੀਜ਼ਾਂ ਆਉਣੀਆਂ ਜਾਣੀਆਂ ਰਹਿੰਦੀਆਂ ਨੇ। ਸਹਿਜ ਜਗੋਟਾ ਬੰਧਨ ਤੇ ਛੂਟਾ, ਕਾਮ ਕ੍ਰੋਧ ਗੁਰ ਸਬਦੀ ਲੂਟਾ। ਸਹਿਜ ਹੁੰਦਾ ਗਿਆਨ ਵਿੱਚ, ਜਗੋਟਾ ਹੁੰਦਾ ਜੁੜਨਾ, ਇਹੋ ਜਗੋਟਾ ਲੰਗੋਟਾ ਕਸਣਾ ਕਰ ਤਾਂ ਸੰਸਾਰਕ ਬੰਧਨਾਂ ਤੋਂ ਛੁੱਟ ਜਾਏਗਾ। ਜਿਵੇਂ ਗੁਰਸ਼ਬਦੀਆਂ ਨੇ ਕਾਮ ਕ੍ਰੋਧ ਆਦਿਕਾਂ ਨੂੰ ਲੁੱਟਿਆ, ਇਵੇਂ ਤੂੰ ਵੀ ਗੁਰਸ਼ਬਦ ਦੁਆਰੇ ਕਾਮ ਕ੍ਰੋਧ ਆਦਿਕਾਂ ਦਾ ਭਾਵ ਕਰ। ਮਨ ਮੈਂ ਮੁੰਦਰਾ ਹਰ ਗੁਰ ਸਰਣਾ, ਨਾਨਕ ਰਾਮ ਭਗਤ ਜਨ ਤਰਣਾ। ਹਰੀ ਅਤੇ ਗੁਰਾਂ ਦੀ ਸ਼ਰਨ ਦਾ ਜੋ ਗ੍ਰਹਿਣ ਕਰਨਾ ਨਾ, ਇਹੋ ਮਨ ਬੁੱਧੀ ਰੂਪ ਦੋ ਕੰਨਾਂ ਵਿੱਚ ਦੋ ਮੁੰਦਰਾਂ ਪਾਉਣਾ ਕਰ। ਮਹਾਰਾਜ ਕਥਨ ਕਰਦੇ ਰਾਮ ਦੀ ਭਗਤੀ ਕਰਕੇ ਹੀ ਪੁਰਸ਼ ਦਾ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਮ ਕਲੀ ਮਹੱਲਾ ਤੀਜਾ ਘਰ ਪਹਿਲਾ। 880 ਅੰਗ ਤੇ ਮਹਾਰਾਜ ਬਖਸ਼ਿਸ਼ ਕਰਦੇ ਤੀਜੇ ਪਾਤਸ਼ਾਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਬੀਜ ਮੰਤਰ ਆਪਣਾ। ਸੋ ਰਾਮ ਕਲੀ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਫਰਮਾਉਂਦੇ ਘਰ ਪਹਿਲੇ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਨੇ। ਹੁਣ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਜੋ ਚਾਰਾਂ ਯੁੱਗਾਂ ਦੇ ਧਰਮ ਕਿਹੜੇ ਕਿਹੜੇ ਸੀ ਪਿੱਛੇ, ਹੁਣ ਕਿਹੜਾ ਧਰਮ ਹੈ? ਸਤਿਗੁਰੂ ਜੀ ਇਹ ਸਾਰੀ ਗੱਲ ਦਾ ਖੁਲਾਸਾ ਕਰਦੇ ਹਨ। ਸਤਿ ਯੁਗ ਸੱਚ ਕਹਿ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ। ਮਹਾਰਾਜ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਸਤਿਯੁਗ ਵਿੱਚ ਸਭ ਕੋਈ ਸੱਚ ਹੀ ਕਹਿੰਦਾ ਸੀ। ਗੁਰਮੁਖਾਂ ਦੇ ਘਰ ਘਰ ਵਿੱਚ ਗੁਰਾਂ ਦੁਆਰੇ ਭਗਤੀ ਹੋ ਰਹੀ ਸੀ, ਉਦੋਂ ਲੋਕ ਰਾਮ ਰਾਮ ਹੀ ਜਪਦੇ ਸੀ ਬਾਲਾ। ਹੌਲੀ 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 ਫਿਰ ਉਪਾਸ਼ਨਾ ਬਦਲਦੀ ਤੁਰੀ ਗਈ। ਇਸ ਕਰਕੇ ਉਦੋਂ ਰਾਮ ਰਾਮ ਜਪਣ ਕਰਕੇ ਲੋਕਾਂ ਨੂੰ ਗਿਆਨ ਵੀ ਬੜਾ ਹੋ ਜਾਂਦਾ ਸੀ। ਸੱਚ ਬੋਲਣਾ, ਰਾਮ ਰਾਮ ਜਪਣਾ ਬਹੁਤ ਅੱਛਾ ਜੀਵਨ ਸੀ ਲੋਕਾਂ ਦਾ ਉਦੋਂ, ਕਿਉਂਕਿ ਦੁਨੀਆਂ ਦੀ ਸ਼ੁਰੂਆਤ ਹੀ ਹੋਈ ਸੀ। ਸ਼ੁਰੂ ਸ਼ੁਰੂ 'ਚ ਸਾਰੇ ਚੰਗੇ ਹੁੰਦੇ ਨੇ, ਫਿਰ ਹੌਲੀ ਹੌਲੀ ਦੁਨੀਆਂ ਅੰਦਰ ਕ੍ਰਾਈਮ ਵੱਧਦਾ ਜਾਂਦਾ, ਹੌਲੀ ਹੌਲੀ ਪਾਪ ਵੱਧਦੇ ਜਾਂਦੇ ਨੇ, ਹੌਲੀ ਹੌਲੀ ਦੁਨੀਆਂ ਵਿਗੜਦੀ ਜਾਂਦੀ, ਹੌਲੀ ਹੌਲੀ ਧਰਮ ਦੀ ਮਰਿਆਦਾ ਟੁੱਟਦੀ ਜਾਂਦੀ ਹੈ, ਹੌਲੀ ਹੌਲੀ ਲੋਕ ਪਖੰਡ ਵੱਲ ਵਧੇ, ਤੰਤਰ ਮੰਤਰ ਜੰਤਰ ਵੱਲ ਵਧੇ, ਹੌਲੀ ਹੌਲੀ ਰਾਮ ਦੀ ਭਗਤੀ ਛੱਡ ਦਿੱਤੀ। ਭਗਤ ਨਾਰਦ ਦੀ ਹਿਰਦੈ ਨਾ ਆਈ। ਨਾਰਦ ਮੁਨੀ ਨੇ ਕਿਹਾ ਸੀ ਕਿ ਭਗਤੀ ਕਰੋ, ਪਰਮਾਤਮਾ ਦੀ ਰਾਮ ਨਾਮ ਜਪੋ ਅਤੇ ਨਾਲ ਪੂਜਾ ਕਰਨੀ। ਪੂਜਾ ਕਰਨੀ ਸੌਖੀ ਲੱਗੀ, ਟੱਲੀਆਂ ਖੜਕਾ ਲਈਆਂ ਜਾ ਕੇ, ਜਾਂ ਭੋਗ ਲਵਾ ਲਿਆ, ਜਾਂ ਧੂਫ ਦਿਖਾਤੀ, ਜਲ ਵਿੱਚ ਮੂਰਤੀ ਦਾ ਇਸ਼ਨਾਨ ਚੋਂ ਸੌਖਾ ਲੱਗਿਆ। ਆਰਾਮ ਰਾਮ 'ਤੇ ਟਾਈਮ ਲੱਗਦਾ ਜਪਣ 'ਤੇ, ਉਹ ਬਹਿਣਾ ਪੈਂਦਾ। ਇਸ ਕਰਕੇ ਸੰਸਾਰ ਨੇ ਰਾਮ ਦੀ ਭਗਤੀ ਪਾਈ ਹੁਣ ਛੱਡ ਦਿੱਤੀ ਹੈ। ਹੁਣ ਲੋਕ ਨਿੱਕੇ ਨਿੱਕੇ ਜਿਹੜੇ ਵਹਿਮਾਂ ਭਰਮਾਂ ਦੇ ਵਿੱਚ ਪਏ ਨੇ, ਜਿਸ ਤਰ੍ਹਾਂ ਇਹ ਬਚਨ ਫਰਮਾਇਆ ਸੀ ਨਾ ਅੱਜ ਕਿ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ, ਤਾਂ ਇਹ ਜਿਹੜਾ ਸੀਗਾ ਵਹਿਮਾਂ ਭਰਮਾਂ 'ਚ ਜਦੋਂ ਜ਼ਿਆਦਾ ਹੀ ਜਾ ਕੇ ਪੈ ਗਏ ਤਾਂ ਭਗਤ ਨਾਮਦੇਵ ਜੀ ਨੇ ਉਦੋਂ ਲੋਕਾਂ ਨੂੰ ਕਿਹਾ ਸੀਗਾ। ਅਸਲ ਵਿੱਚ ਹੁਣ ਉਦੋਂ 600 ਸਾਲ ਪਹਿਲਾਂ ਤਾਂ ਹਲੇ ਗਿਆਨੀ ਹੋ ਜਿਹੜਾ ਲੋਕ ਸਮਝਦੇ ਗਿਆਨੀ ਸਿੱਖਾਂ ਨੂੰ ਕਿਹਾ ਨਹੀਂ, ਉਦੋਂ ਇਹ ਕਿਹਾ ਸੀ ਵੀ ਜਿਹੜਾ ਹੈ ਨਾ ਕਿ ਇਹ ਜਿਹੜੇ ਕਰਮ ਕਰਦੇ ਨੇ ਦੋਹਾਂ 'ਤੇ ਗਿਆਨੀ ਸਿਆਣਾ ਤੋਂ ਭਾਵ ਜਿਹਨੂੰ ਗਿਆਨ ਹੋ ਜਾਂਦਾ ਸੀ, ਜਿਹਨੂੰ ਬ੍ਰਹਮ ਗਿਆਨ ਹੋ ਜਾਂਦਾ ਸੀ ਉਹ ਸਿਆਣਾ ਹੋ ਜਾਂਦਾ ਸੀ। ਜੇ ਮੁਸਲਮਾਨਾਂ 'ਚ ਸਾਈਂ ਮੀਆਂ ਮੀਰ ਜੀ ਹੋਏ, ਬ੍ਰਹਮ ਗਿਆਨੀ ਹੋਏ ਨੇ, ਉਹਨਾਂ ਨੂੰ ਗਿਆਨ ਹੋ ਗਿਆ, ਉਹ 6ਵੇਂ ਪਾਤਸ਼ਾਹ ਨੂੰ ਆਪਦੇ ਕੋਲ ਲੈ ਕੇ ਆਏ, ਜਾ ਕੇ ਆਪ ਘੋੜੇ ਦੀ ਰਕਾਬ ਪਕੜ ਕੇ ਉਤਾਰਿਆ, ਉਹਨਾਂ ਨਾਲ ਜਾ ਕੇ ਸਾਈਂ ਮੀਆਂ ਮੀਰ ਨਾਲ ਸ਼ਾਹਜਹਾਂ ਲੜਿਆ ਕਿ ਤੁਸੀਂ ਸਾਡੀ ਬਦਨਾਮੀ ਕਰਾਤੀ, ਤੁਸੀਂ ਹਿੰਦੂਆਂ ਸਿੱਖਾਂ ਦੇ ਗੁਰੂ ਨੂੰ ਲੈ ਕੇ ਆਏ, ਐਂ ਕਰਿਆ। ਉਹ ਕਹਿੰਦੇ ਉਹ ਕੰਮ ਕਰ ਆਪਣਾ ਰਾਜਾ, ਤੈਨੂੰ ਆਪਣੀ ਰਾਜਗੱਦੀ ਦਾ ਪਤਾ, ਸਾਨੂੰ ਆਪਣਾ ਪਤਾ। ਜਦੋਂ ਅਸੀਂ ਰਾਤ ਨੂੰ ਸਮਾਧੀ ਲਾ ਕੇ ਉੱਥੇ ਜਾਂਦੇ ਹਾਂ ਨਾ, ਇਹੀ ਦਰਵਾਜ਼ਾ ਖੋਲ੍ਹਦੇ ਹਾਂ ਤਾਂ ਹਾਂ ਸੱਚਖੰਡ ਦਾ, ਇਹ ਅੱਲਾ ਪਾਕ ਅੱਲਾ ਤਾਲਾ ਆਪ ਆਏ ਹੋਏ ਨੇ। ਇਸੇ ਪ੍ਰਕਾਰ ਹਿੰਦੂ ਮਤ ਵਿੱਚ ਜਿਹੜੇ ਵਸ਼ਿਸ਼ਟ ਮੁਨੀ ਜੀ ਹੋਏ, ਕਿੰਨੇ ਸਿਆਣੇ, ਉਹ ਬ੍ਰਹਮ ਗਿਆਨੀ ਹੋਏ ਨੇ, ਵਿਆਸ ਜੀ ਹੋਏ ਨੇ, ਇਸੇ ਪ੍ਰਕਾਰ ਹੋਰ ਬੜੇ ਬੜੇ ਮਹਾਂਪੁਰਸ਼ ਬ੍ਰਹਮ ਗਿਆਨੀ ਹੋਏ ਨੇ, ਉਹਨਾਂ ਦੀ ਗੱਲ ਨਹੀਂ ਹੈ। ਸਮੁੱਚੇ ਜਗਤ ਨੂੰ ਨਹੀਂ, ਸਮੁੱਚੇ ਕਿਸੇ ਵੀ ਕੌਮ ਨੂੰ ਨਹੀਂ ਮਹਾਰਾਜ ਕਹਿੰਦੇ। ਕਹਿੰਦੇ ਜਿਹੜੇ ਲੋਕ ਆਪਣੇ ਮੁੱਖ ਧਰਮ ਨੂੰ ਰਾਮ ਨਾਮ ਜਪਣਾ ਛੱਡ ਕੇ ਵਹਿਮਾਂ ਭਰਮਾਂ ਤੰਤਰਾਂ ਜੰਤਰਾਂ ਮੰਤਰਾਂ ਜੋਤਸ਼ੀਆਂ ਦੇ ਚੱਕਰਾਂ 'ਚ ਨਿੱਕੇ ਨਿੱਕੇ ਦੇਵੀ ਦੇਵਤਿਆਂ ਨੂੰ ਮੰਨਣ ਆਰਾਧਣ ਲੱਗ ਪਏ ਨੇ, ਉਹਨਾਂ ਨੂੰ ਫਿਰ ਮਹਾਰਾਜ ਕਹਿੰਦੇ ਤੂੰ ਬਿਲਕੁਲ ਅੰਨਾ ਹੀ ਹੋ ਗਿਆ, ਤੈਨੂੰ ਜੀਂਦਾ ਨਹੀਂ ਪਰਮਾਤਮਾ ਸਾਹਮਣੇ ਆ, ਪਰਮਾਤਮਾ ਦਾ ਨਾਮ ਜਪਤਾ। ਅਤੇ ਇਸੇ ਪ੍ਰਕਾਰ ਮਹਾਰਾਜ ਨੇ ਬਚਨ ਕਿਹਾ ਕਿ ਸਾਰਿਆਂ ਨੂੰ ਇਹੀ ਬਚਨ ਮੁਸਲਮਾਨਾਂ ਨੂੰ ਵੀ ਅੱਲਾ ਦੀ ਬੰਦਗੀ ਕਰੋ, ਅੱਲਾ ਦੀ ਬੰਦਗੀ ਸਭ ਤੋਂ ਉੱਪਰ ਹੈ, ਮਾੜੇ ਕਰਮ ਨਾ ਕਰੋ। ਜਿਨ੍ਹਾਂ ਨੂੰ ਰਾਮ ਨਾਮ ਜਪਦਿਆਂ, ਅੱਲਾ ਜਪਦਿਆਂ, ਵਾਹਿਗੁਰੂ ਜਪਦਿਆਂ ਗਿਆਨ ਹੋ ਗਿਆ, ਉਹ ਬ੍ਰਹਮ ਗਿਆਨੀ ਸਾਰਿਆਂ ਦੇ ਸਾਂਝੇ ਹੁੰਦੇ ਅਤੇ ਉਹੀ ਸਿਆਣੇ ਹੁੰਦੇ ਨੇ। ਤਾਂ ਮਹਾਰਾਜ ਨੇ ਕਿਹਾ ਦੋਹਾਂ 'ਤੇ ਗਿਆਨੀ ਸਿਆਣਾ, ਇਹਨਾਂ ਵਿੱਚੋਂ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹੀ ਸਿਆਣਾ ਬਣ ਗਿਆ, ਬਾਕੀ ਸਾਰੇ ਹੀ ਉੱਥੇ ਖੜ੍ਹੇ ਰਹਿ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਇੱਥੇ ਤਾਂਹੀਓ ਕਹਿੰਦੇ ਨੇ ਘਰ ਘਰ ਭਗਤ ਗੁਰਮੁਖ ਹੋਈ। ਗੁਰਮੁਖਾਂ ਦੇ ਘਰ ਘਰ ਵਿੱਚ ਗੁਰਾਂ ਦੁਆਰੇ ਭਗਤੀ ਹੋ ਰਹੀ ਸੀ। ਸਤਿਯੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੈ ਕੋ ਵਿਚਾਰ। ਸਤਿਯੁਗ ਵਿੱਚ ਧਰਮ ਦੇ ਚਾਰ ਪੈਰ ਹੈ ਭਾਵ ਸਨ, ਸਤ, ਜਗ, ਤਪ, ਦਾਨ। ਪਰ ਇਸ ਵਿਚਾਰ ਨੂੰ ਗੁਰਾਂ ਦੁਆਰੇ ਕੋਈ ਵਿਰਲਾ ਹੀ ਗੁਰਮੁਖ ਸਮਝਦਾ, ਸਾਰੇ ਨਹੀਂ ਸਮਝਦੇ। ਸਤਿਯੁਗ ਧਰਮ ਪੈਰ ਹੈ ਚਾਰ, ਇਹ ਸਤਿਯੁਗ ਅਲੱਗ ਕਰ ਲੈਣਾ, ਸਤਿਯੁਗ 'ਤੇ ਵਿਸ਼ਰਾਮ ਹੈ ਇਹਨਾਂ ਦਾ। ਯੁੱਗ ਚਾਰੇ ਨਾਮ ਵਡਿਆਈ ਹੋਈ, ਪ੍ਰਭੂ ਦੇ ਨਾਮ ਦੀ ਵਡਿਆਈ ਚਾਰਿਆਂ ਹੀ ਯੁੱਗਾਂ 'ਚ ਹੋ ਰਹੀ ਹੈ, ਪ੍ਰਭੂ ਦੇ ਨਾਮ ਦੀ ਵਡਿਆਈ ਸਾਰੇ ਗ੍ਰੰਥ ਕਹਿੰਦੇ ਨੇ। ਕਿਉਂਕਿ ਲੋਕ ਹੌਲੀ ਹੌਲੀ ਨਿੱਕੇ ਨਿੱਕੇ ਕਰਮਾਂ 'ਚ ਲੱਗ ਜਾਂਦੇ ਤਾਂ ਰੋਕਣੇ ਪੈਂਦੇ। ਫਿਰ ਹੁਣ ਵੀ ਜਿਵੇਂ ਸਾਰੇ ਲੋਕ ਲੱਗੇ ਗੁਰਦੁਆਰਿਆਂ 'ਚ, ਆ ਗੁਰਦੁਆਰਿਆਂ 'ਚ ਨਹੀਂ ਹੁੰਦਾ, ਦਾਲਾਂ 'ਚ ਮੇਖਾਂ ਪਾ ਪਾ ਲਿਆਈ ਜਾਂਦੇ ਨੇ, ਕੋਈ ਕੜਾਹ ਪ੍ਰਸ਼ਾਦ 'ਚ ਦੀਵੇ ਰੱਖ ਕੇ ਲਿਆਈ ਜਾਂਦਾ, ਕੋਈ ਸੰਧੂਰ ਪਾ ਕੇ ਲਿਆਈ ਜਾਂਦਾ। ਹੁਣ ਤਾਂ ਅੰਨੀ ਲੁਕਾਈ ਹੋ ਗਈ ਸਾਰੀ, ਹੁਣ ਤਾਂ ਅੰਨੇ ਹੀ ਤੁਰੇ ਆਉਂਦੇ ਨੇ ਗੁਰਦੁਆਰੇ ਨੂੰ, ਇਹ ਅੰਨਾ ਹੈ ਤੂੰ ਗੁਰਦੁਆਰੇ ਕੀ ਲਈ ਹੈ ਉਹਨਾਂ ਤੋਂ, ਤੈਨੂੰ ਪਤਾ ਨਹੀਂ ਪਰਮੇਸ਼ਰ ਦੇ ਮੂਹਰੇ ਲਿਆ ਕੇ ਕੀ ਰੱਖੀ ਜਾਂਦਾ ਤੂੰ। ਇਸ ਤਰ੍ਹਾਂ ਹਰੇਕ ਕੋਈ ਅੰਧਤਾਈ ਵਿੱਚ ਹੀ ਫਸ ਗਿਆ ਹੈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਨਾਮ ਦੀ ਵਡਿਆਈ ਯੁੱਗ ਚਾਰੇ ਵੱਡੀ ਹੁੰਦੀ ਹੈ। ਜੇ ਨਾਮ ਲਾਗੈ ਸੋ ਮੁਕਤ ਹੋਵੈ, ਗੁਰਬਿਨ ਨਾਮ ਨਾ ਪਾਵੈ ਕੋਈ ਰਹਾਓ। ਜਿਹੜੇ ਨਾਮ ਸਿਮਰਨ ਵਿੱਚ ਲੱਗਦੇ ਆ ਉਹ ਚਾਰਿਆਂ ਯੁੱਗਾਂ ਵਿੱਚ ਮੁਕਤ ਹੁੰਦੇ ਨੇ, ਪਰ ਪੂਰਿਆਂ ਗੁਰਾਂ ਤੋਂ ਬਿਨਾਂ ਨਾਮ ਸਿਮਰਨ ਨੂੰ ਕੋਈ ਨਹੀਂ ਪ੍ਰਾਪਤ ਕਰਦਾ, ਲੋਕ ਉੱਧਰ ਲੱਗਦੇ ਹੀ ਨਹੀਂ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਤ੍ਰੇਤਾ ਇੱਕ ਕਾਲ ਕੀਨੀ ਦੂਰ ਪਾਖੰਡ ਵਰਤਿਆ ਹਰ ਜਾਣ ਨੰਦੂਰ। ਹੌਲੀ ਹੌਲੀ ਦੇਖੋ ਸਤਯੁਗ ਤੋਂ ਜਦੋਂ ਤ੍ਰੇਤਾ ਆਇਆ, ਤ੍ਰੇਤੇ ਯੁੱਗ ਵਿੱਚ ਧਰਮ ਦੀ ਇੱਕ ਕਾਲ ਜਿਹੜੀ ਸ਼ਕਤੀ ਦੂਰ ਕਰ ਦਿੱਤੀ, ਭਾਵ ਧਰਮ ਦਾ ਇੱਕ ਸੱਚ ਬੋਲਣ ਰੂਪ ਪੈਰ ਅਲੋਪ ਹੋ ਗਿਆ। ਤੋ ਪਖੰਡ ਦੇ ਵਰਤਨੇ ਕਰਕੇ ਲੋਕ ਰੱਬ ਨੂੰ ਦੂਰ ਜਾਣਨ ਲੱਗ ਪਏ। ਸੋ ਇਸ ਪ੍ਰਕਾਰ ਦੁਨੀਆਂ ਜਿਹੜੀ ਸੀ ਹੌਲੀ ਹੌਲੀ ਪਖੰਡਾਂ ਵੱਲ ਨੂੰ ਜ਼ਿਆਦਾ ਵਧਣ ਲੱਗ ਜਾਂਦੀ। ਜੇ ਲੋਕ ਬੰਦਗੀ ਭਗਤੀ ਵਾਲੇ ਹੋਣ ਕਾਹਨੂੰ ਕੋਈ ਕਹੇ, ਤੇ ਜਦ ਸਾਹਮਣੇ ਗੁਰੂ ਗ੍ਰੰਥ ਸਾਹਿਬ ਨਜ਼ਰ ਆਉਂਦੇ ਨੇ, ਸਾਖਿਆਤ ਪਾਰ ਬ੍ਰਹਮ ਆਪ ਬੈਠੇ ਧੁਰ ਕੀ ਬਾਣੀ ਹੈ, ਫਿਰ ਤੂੰ ਅੰਨਾ ਹੋਇਆ, ਇਹ ਪੁੱਠੇ ਕੰਮ ਕਰਦਾ। ਆਪਾਂ ਇਹਨਾਂ ਨੂੰ ਵੀ ਸਾਰਿਆਂ ਨੂੰ ਕਹਾਂਗੇ ਜਿਹੜੇ ਗੁਰੂ ਘਰਾਂ 'ਚ ਟੂਣੇ ਟਾਮਣ ਜੇ ਕਰਦੇ ਫਿਰਦੇ ਨੇ, ਕਿਸੇ ਗੁਰਸਿੱਖਾਂ ਵਾਲੀ ਕਿਰਤ ਨਹੀਂ ਹੈ। ਤਾਂਹੀਓ ਸਭ ਦੇ ਕੜਾਹ ਪ੍ਰਸ਼ਾਦ ਬੰਦ ਕਰਤੇ, ਇਸੇ ਕਰਕੇ ਬਈ ਉੱਥੇ ਰਸਦ ਫੜਾਓ ਗੁਰਦੁਆਰੇ ਜਾ ਕੇ, ਆਪੇ ਮਰਿਆਦਾ ਨਾਲ ਪ੍ਰਸ਼ਾਦ ਬਣਨਗੇ। ਗੁਰਮੁਖ ਬੂਝੈ ਸੋਝੀ ਹੋਈ, ਅੰਤਰਨਾਮ ਵਸੈ ਸੁੱਖ ਹੋਈ। ਹੁਣ ਤ੍ਰੇਤੇ ਯੁੱਗ ਵਿੱਚ ਜਿਹੜੇ ਮੁਖੀ ਗੁਰਾਂ ਤੋਂ ਪੁੱਛਦੇ ਸੀ ਉਹਨਾਂ ਨੂੰ ਗਿਆਤ ਹੁੰਦੀ ਸੀ, ਅਤੇ ਹਿਰਦੇ ਅੰਦਰ ਨਾਮ ਦੇ ਵਸਣ ਕਰਕੇ ਆਤਮ ਸੁੱਖ ਦੀ ਪ੍ਰਾਪਤੀ ਹੁੰਦੀ ਸੀ। ਦੁਆਪਰ ਦੂਜੈ ਦੁਬਦਾ ਹੋਏ, ਭਰਮ ਭੁਲਾਨੇ ਜਾਣ ਹੈ ਦੋਏ। ਦੁਆਪਰ ਯੁੱਗ ਵਿੱਚ ਦੂਜੇ ਹੁੰਦਾ ਦਵੈਸ਼ ਭਾਵਨਾ ਕਰਕੇ, ਦੁਬਦਾ ਦੂਜੀ ਵਿਧ ਹੋ ਗਈ, ਦੁਬਦਾ ਦੇ ਹੋਣ ਕਰਕੇ ਦੋ ਰਾਗ ਦਵੈਸ਼ ਹੋ ਗਏ। ਭਰਮ ਦੇ ਭੁਲਾਏ ਹੋਏ ਦੋਏ ਦਵੈਤ ਨੂੰ ਜਾਣਦੇ ਹੋਏ ਇਸ ਪ੍ਰਕਾਰ ਚੱਲ ਪਏ। ਸੋ ਅੰਨਾ ਹੀ ਸੀ ਇਹ ਵੀ, ਜੇ ਹਰਨਾਕਸ਼ ਜਿਹੜਾ ਕੋਈ ਇਹ ਅੰਨਾ ਹੀ ਸੀ, ਰਾਵਣ ਚਾਰ ਵੇਦਾਂ ਦਾ ਟੀਕਾਕਾਰ ਹੋ ਕੇ ਵੀ ਅੰਨਾ ਹੀ ਰਿਹਾ, ਫਿਰ ਮਾਰਨਾ ਹੀ ਪਿਆ ਅਖੀਰ, ਕਿਉਂਕਿ ਰਾਵਣ ਮੂਰਖ ਰਾਵਣ ਕਿਹਾ ਲੈ ਗਿਆ। ਕੰਸ ਨੂੰ ਵੀ ਮਾਰਨਾ ਪਿਆ, ਕਿਉਂ ਕੰਸ ਦਾ ਦਿਮਾਗ ਖਰਾਬ ਹੋ ਗਿਆ ਸੀ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਉਹਨੇ ਹੋ ਗਏ ਉਹਨਾਂ ਨੂੰ ਕ੍ਰਿਸ਼ਨ ਜੀ ਦਿਖੇ ਨਹੀਂ, ਕ੍ਰਿਸ਼ਨ ਜੀ ਇਹਨਾਂ ਨੂੰ ਦਿਖੇ ਨਹੀਂ, ਦੁਰਯੋਧਨ ਹੋਣਾ ਨੂੰ ਦਿਖੇ, ਜਾਂ ਕੈਰਵਾਂ ਨੂੰ ਦਿਖੇ ਵੀ ਕ੍ਰਿਸ਼ਨ ਜੀ ਭਗਵਾਨ ਆਏ ਹੋਏ ਨੇ ਸ੍ਰਿਸ਼ਟੀ ਤੇ, ਵਿਸ਼ਨੂੰ ਜੀ ਨੇ ਅਵਤਾਰ ਧਾਰਿਆ ਹੋਇਆ, ਇਹਨਾਂ ਨੂੰ ਕਿਹੜਾ ਫਿਰ ਦਿਖੇ ਉਹ। ਸੋ ਇਸ ਕਰਕੇ ਕਹਿੰਦੇ ਲੋਕ ਹੌਲੀ ਹੌਲੀ ਇਹਨਾਂ ਦੀ ਮੱਤ ਤੇ ਪਰਦਾ ਪੈਣ ਲੱਗ ਜਾਂਦਾ, ਹੌਲੀ ਹੌਲੀ ਲੋਕ ਵਿਗੜਨ ਲੱਗ ਜਾਂਦੇ ਨੇ। ਦੁਆਪਰ ਧਰਮ ਦੋਏ ਪੈਰ ਰਖਾਏ, ਗੁਰਮੁਖ ਹੋਵੇ ਤਾਂ ਨਾਮ ਦ੍ਰਿੜਾਏ। ਦੁਆਪਰ ਯੁੱਗ ਵਿੱਚ ਪਰਮਾਤਮਾ ਨੇ, ਪ੍ਰਭੂ ਨੇ ਧਰਮ ਦੇ ਦੋ ਪੈਰ ਤਪ ਤੇ ਦਾਨ ਇਹ ਜੀਵਾਂ ਪਾਸੋਂ ਰਖਾਏ ਨੇ, ਜਾਂ ਧਰਮ ਨੂੰ ਦੋ ਪੈਰਾਂ ਉੱਤੇ ਰਖਾਇਆ। ਜਿਹੜਾ ਕੋਈ ਗੁਰਮੁਖ ਹੁੰਦਾ ਹੈ ਉਹਨੂੰ ਨਾਮ ਸਿਮਰਨ ਦ੍ਰਿੜਾਉਂਦਾ, ਇਸ ਪ੍ਰਕਾਰ ਉਹਨੂੰ ਨਾਮ ਸਿਮਰਨ ਦ੍ਰਿੜਾਉਂਦਾ ਉਹ ਜਿਹੜਾ ਕੋਈ ਗੁਰਮੁਖ ਹੁੰਦਾ। ਹੁਣ ਆ ਗਿਆ ਕਲਯੁੱਗ, ਤੋ ਦੁਆਪਰ 'ਤੇ ਹੀ ਵਿਸ਼ਰਾਮ ਲੱਗਣਾ, ਕਿਉਂਕਿ ਯੁੱਗਾਂ ਦੇ ਵਿਸ਼ਰਾਮ ਉੱਥੇ ਹੀ ਕਰਨੇ, ਸਤਯੁੱਗ ਦਾ ਸਤਯੁੱਗ 'ਤੇ ਹੀ, ਦੁਆਪਰ ਫਿਰ ਕਲਯੁੱਗ ਦਾ। ਕਲਯੁੱਗ ਧਰਮ ਕਲਾ ਇੱਕ ਰਹਾਏ, ਇੱਕ ਪੈਰ ਚੱਲੈ ਮਾਇਆ ਮੋਹ ਵਧਾਏ। ਕਲਯੁੱਗ 'ਚ ਧਰਮ ਇੱਕ ਕਲਾ ਭਾਵ ਸ਼ਕਤੀ 'ਤੇ ਹੀ ਰਹਿ ਗਿਆ, ਬਸ ਇੱਕ ਦਾਨ ਰੂਪੀ ਪੈਰ ਉੱਤੇ ਚੱਲਦਾ ਹੈ, ਮਾਇਆ ਦਾ ਮੋਹ ਵੱਧ ਜਾਣ ਕਰਕੇ। ਮਾਇਆ ਮੋਹ ਕੈਸਾ ਹੋ ਗਿਆ, ਮਾਇਆ ਮੋਹ ਅਤ ਗੁਬਾਰ, ਸਤਿਗੁਰ ਭੇਟੈ ਨਾਮ ਉਧਾਰ। ਮਾਇਆ ਦਾ ਮੋਹ ਕਰਕੇ ਅਤਿਅੰਤ ਅਗਿਆਨ ਦਾ ਗਾੜਾ ਹਨੇਰਾ ਹੋ ਰਿਹਾ ਸਾਰਿਆਂ ਜੀਵਾਂ ਦੇ ਹਿਰਦੇ 'ਚ। ਸਤਿਗੁਰਾਂ ਨੂੰ ਮਿਲ ਕੇ ਨਾਮੀ ਦੇ ਨਾਮ ਨੂੰ ਜਪੇ ਤਾਂ ਇਹਦਾ ਤਰਨਾ ਹੁੰਦਾ ਹੈ। ਸਭ ਯੁੱਗ ਮਹਿ ਸੱਚਾ ਏਕੋ ਸੋਏ, ਸਭ ਮਹਿ ਸੱਚ ਦੂਜਾ ਨਹੀਂ ਕੋਈ। ਸਤਿਗੁਰੂ ਮਹਾਰਾਜ ਫਰਮਾਉਂਦੇ ਸਾਰਿਆਂ ਯੁੱਗਾਂ ਵਿੱਚ ਉਹੀ ਇੱਕ ਸੱਚਾ ਪ੍ਰਭੂ ਪੂਰਨ ਹੈ, ਉਹ ਸੱਚਾ ਸਾਰਿਆਂ ਵਿੱਚ ਸੱਤਾ ਸਫੁਰਤੀ ਦੇ ਰਿਹਾ ਸਾਰਿਆਂ ਨੂੰ, ਉਹ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਹੈ। ਸਾਚੀ ਕੀਰਤ ਸੱਚ ਸੁੱਖ ਹੋਈ, ਗੁਰਮੁਖ ਨਾਮ ਵਖਾਣੈ ਕੋਈ। ਸੱਚੀ ਕੀਰਤੀ ਕਰਨ ਨਾਲ ਸੱਚਾ ਸੁੱਖ ਪ੍ਰਾਪਤ ਹੁੰਦਾ ਹੈ। ਗੁਰਾਂ ਦੁਆਰੇ ਕੋਈ ਵਿਰਲਾ ਹੀ ਗੁਰਮੁਖ ਨਾਮ ਨੂੰ ਕਥਨ ਕਰਦਾ ਹੈ। ਸਭ ਯੁੱਗ ਮੈਂ ਨਾਮ ਉੱਤਮ ਹੋਏ, ਗੁਰਮੁਖ ਵਿਰਲਾ ਬੂਝੈ ਕੋਈ। ਸਾਰਿਆਂ ਯੁੱਗਾਂ ਵਿੱਚ ਪ੍ਰਭੂ ਦਾ ਨਾਮ ਹੀ ਉੱਤਮ ਹੋ ਰਿਹਾ ਹੈ, ਉਸ ਨਾਮ ਨੂੰ ਕੋਈ ਵਿਰਲਾ ਹੀ ਬੰਦਾ ਸਮਝਦਾ ਹੈ। ਵਿਰਲੇ ਨੂੰ ਸੋਝੀ ਪੈਦਾ ਹੁੰਦੀ, ਨਾਮ ਨਾਲ ਅਸਲ ਦਿਮਾਗ ਠੀਕ ਰਹਿੰਦਾ ਬੰਦੇ ਦਾ। ਇਕੱਲਾ ਗਿਆਨ ਹੋ ਜਾਵੇ ਨਾ, ਉਹ ਅਗਿਆਨੀ ਬਣ ਜਾਂਦਾ ਹੌਲੀ ਹੌਲੀ। ਗਿਆਨ ਨਾਲ ਬੰਦਾ ਪਾਗਲ ਹੀ ਹੋ ਜਾਂਦਾ, ਜਿਹੜਾ ਬਾਹਰਲੇ ਜਨਰਲ ਨੌਲੇਜ ਹੈ। ਜਦ ਤੱਕ ਅੰਤਰੀਵ ਗਿਆਨ ਨਹੀਂ ਹੁੰਦਾ, ਉਹ ਨਾਮ ਨਾਲ ਹੋਣਾ ਹੈ। ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਯੁਗ ਯੁਗ ਨਾਮ ਵਡਿਆਈ ਹੋਈ। ਜੋ ਹਰੀ ਨਾਮ ਨੂੰ ਧਿਆਉਂਦਾ ਉਹੀ ਪੂਰਾ ਭਗਤ ਜਨ ਹੈ। ਮਹਾਰਾਜ ਕਥਨ ਕਰਦੇ ਹਰੇਕ ਯੁੱਗ ਵਿੱਚ ਨਾਮੀ ਦੇ ਨਾਮ ਦੀ ਵਡਿਆਈ ਹੈ। ਰਾਮ ਕਲੀ ਮਹੱਲਾ ਚੌਥਾ ਘਰ ਪਹਿਲਾ। ਰਾਮ ਕਲੀ ਰਾਗ ਵਿੱਚ ਚੌਥੇ ਪਾਤਸ਼ਾਹ ਮਹਾਰਾਜ ਹੁਣ ਕਿਰਪਾ ਕਰ ਰਹੇ, ਅੱਗੇ ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਜੇ ਵੱਡ ਭਾਗ ਹੋਵੇ ਵੱਡ ਭਾਗੀ ਤਾਂ ਹਰ ਹਰ ਨਾਮ ਤੇ ਆਵੇ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਫਰਮਾਉਂਦੇ, ਜੇ ਕਹਿੰਦੇ ਪੁਰਸ਼ ਦੇ ਜੀਵ ਦੇ ਵੱਡੇ ਭਾਗ ਹੋਣ ਤਾਂ ਵਡਭਾਗੀ ਗੁਰਾਂ ਨਾਲ ਮਿਲ ਕੇ ਹਰ ਹਰ ਨਾਮ ਨੂੰ ਤਾਂ ਧਿਆਉਂਦਾ, ਤਾਂ ਸੰਗਤ ਵਿੱਚ ਜਾਂਦਾ, ਫਿਰ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪਦਾ। ਨਾਮ ਜਪਤ ਨਾਮੇ ਸੁਖ ਪਾਵੈ, ਹਰ ਨਾਮੇ ਨਾਮ ਸਮਾਵੈ। ਸਤ ਨਾਮ ਜਪਦਾ ਰਹੇ ਤਾਂ ਨਾਮ ਦਾ ਸੁਖ ਪਾਉਂਦਾ, ਅਤੇ ਨਾਮ ਜਪ ਕੇ ਹੀ ਹਰੀ ਨਾਮੀ ਵਿੱਚ ਸਮਾਵੈ ਤੋਂ ਭਾਵ ਅਭੇਦ ਹੁੰਦਾ। ਗੁਰਮੁਖ ਭਗਤ ਕਰਹੋ ਸਦ ਪ੍ਰਾਣੀ, ਇਹ ਪ੍ਰਾਣੀ ਗੁਰਾਂ ਦੁਆਰੇ ਤੁਸੀਂ ਵੀ ਭਾਈ ਭਗਤੀ ਕਰਦੇ ਰਹੋ ਸਾਰੇ ਮਿਲ ਕੇ ਵਾਹਿਗੁਰੂ ਦੀ, ਫਿਰ ਉਸ ਜੀਵ ਦੇ ਉੱਤੇ ਬੜੀ ਬਖਸ਼ਿਸ਼ ਹੁੰਦੀ ਹੈ, ਅਕਾਲ ਪੁਰਖ ਦੀ ਜੀਵ 'ਤੇ ਕਿਰਪਾ ਹੁੰਦੀ ਹੈ। ਹਿਰਦੈ ਪ੍ਰਗਾਸ ਹੋਵੈ ਲਿਵ ਲਾਗੈ, ਗੁਰਮਤਿ ਹਰ ਹਰ ਨਾਮ ਸਮਾਣੀ ਰਹਾਓ। ਗੁਰਮਤਿ ਗੁਰੂ ਦੀ ਮਤ, ਗੁਰੂ ਦੀ ਸਿੱਖਿਆ ਦੁਆਰਾ ਹਰ ਹਰ ਨਾਮੀ ਦੇ ਨਾਮ ਜਪਣ ਵਿੱਚ ਬੁੱਧੀ ਸਮਾਈ ਹੈ, ਅਤੇ ਲਿਵ ਲਾਗੈ ਬਿਰਤੀ ਦੇ ਜੁੜ ਜਾਣ ਕਰਕੇ ਹਿਰਦੇ ਵਿੱਚ ਵਾਹਿਗੁਰੂ ਦਾ ਗਿਆਨ ਹੁੰਦਾ ਜੀਵ ਨੂੰ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰ ਕੀ ਆ। ਹੀਰਾ ਨਾਮ, ਰਤਨ ਹੁੰਦਾ ਵਿਰਾਗ, ਜਵੇਹਰ ਕਹੀਏ ਗਿਆਨ ਨੂੰ, ਮਾਣਕ ਹੁੰਦਾ ਸ੍ਰਵਣ ਮੰਨਣ ਅਧਿਆਸਣ। ਇਹ ਸਾਰੇ ਸ਼ੁਭ ਗੁਣਾਂ ਨਾਲ ਗੁਰੂ ਰੂਪ ਸਮੁੰਦਰ ਨੂੰ ਪਰਮੇਸ਼ਰ ਨੇ ਬਹੁਤ ਹੀ ਲਬਾਲਬ ਭਰਿਆ, ਭਰਪੂਰ ਕੀਤਾ ਹੋਇਆ। ਜਿਸ ਵੜ ਭਾਗ ਹੋਵੇ ਵੜ ਮਸਤਕ, ਤਿੰਨ ਗੁਰਮਤਿ ਕੱਢ ਕੱਢ ਲਈ ਆ। ਜਿਹਦੇ ਮੱਥੇ ਪਰ ਵੱਡਿਆਂ ਤੋਂ ਵੱਡੇ ਭਾਗ ਹੁੰਦੇ ਨੇ, ਤਿੰਨ ਹੁੰਦਾ, ਉਹਨੇ ਗੁਰਸਿੱਖਿਆ ਦੁਆਰੇ ਕੱਢਣ ਯੋਗ ਵਸਤੂ ਨੂੰ ਕੱਢ ਲਿਆ, ਗੁਰੂ ਰੂਪ ਕੱਢ ਖਾਨ ਵਿੱਚੋਂ ਉਹ ਵਸਤੂ ਨੂੰ ਕੱਢ ਲਿਆ ਇਹ ਪਾਠ। ਸੋ ਇਸ ਤਰ੍ਹਾਂ ਕੱਢ ਕੱਢ ਵੀ ਹੈ, ਇਸ ਤਰ੍ਹਾਂ ਹੈ, ਇੱਕ ਪਾਠ ਆਉਂਦਾ ਕੱਢ ਕਾਢ, ਤੋ ਕੱਢ ਕਾਢ ਲਿਆ, ਅਤੇ ਦੋ ਪਾਠ ਨੇ ਇੱਥੇ ਕੱਢ ਕੱਢ ਲਿਆ ਪਾਠ ਕੀਤਾ ਹੋਇਆ, ਮੂਲ ਰੂਪ 'ਚ ਕੱਢ ਕੱਢ ਹੀ ਲਿਆ। ਕਈ ਪੋਥੀਆਂ 'ਚ ਪਿਛਲੀਆਂ 'ਚ ਕੱਢ ਕਾਢ ਵੀ ਆਉਂਦਾ ਸੀ। ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾਢ ਤਲੀ ਦਿਖਲਾਇਆ। ਰਤਨ ਜਵੇਹਰ ਅਤੇ ਲਾਲ ਦੀ ਨਿਆਈ ਹਰੀ ਨਾਮ ਮੋਲਕ ਜਿਹੜਾ ਹੈ, ਇਹ ਗੁਰਾਂ ਨੇ ਬੁੱਧੀ ਰੂਪ ਤਲੀ 'ਤੇ ਕੱਢ ਕੇ ਭਾਵ ਸਾਖਿਆਤ ਕਰਕੇ ਨਾਮ ਦਾ ਮਹਾਤਮ ਦਿਖਾ ਦਿੱਤਾ ਦੁਨੀਆਂ ਨੂੰ। ਭਾਗਹੀਣ ਮਨਮੁਖ ਨਹੀਂ ਲੀਆ, ਤ੍ਰਿਣ ਉਹ ਲੈ ਲਾਖਸ਼ ਪਾਇਆ। ਉੱਤਮ ਭਾਗਾਂ ਤੋਂ ਹੀਣ ਨੇ ਜਿਹੜੇ ਰਹਿਤ ਨੇ, ਮਨਮੁਖਾਂ ਨੇ ਅਮੋਲਕ ਪਦਾਰਥਾਂ ਨੂੰ ਨਹੀਂ ਲਿਆ, ਉਹਨਾਂ ਨੇ ਲੱਖਾਂ ਦੀ ਕੀਮਤ ਵਾਲੇ ਨਾਮ ਪਦਾਰਥ ਨੂੰ ਵਿਸ਼ੇ ਵਿਕਾਰਾਂ ਰੂਪੀ ਕੱਖਾਂ ਦੇ ਓਹਲੇ ਤੋਂ ਭਾਵ ਪਿੱਛੇ ਛਪਾਇਆ ਹੋਇਆ। ਲਾਖ ਹੁੰਦਾ ਲਕਸ ਰੂਪ ਪਰਮੇਸ਼ਰ ਨੂੰ ਪੰਜਾਂ ਕੋਸ਼ਾਂ ਰੂਪੀ ਤ੍ਰਿਣ ਦੇ ਓਹਲੇ ਭਾਵ ਪਿੱਛੇ ਛਪਾਇਆ ਹੋਇਆ। ਮਸਤਕ ਭਾਗ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ। ਜੇ ਮੱਥੇ ਪਰ ਧੁਰੇ ਹੀ ਚੰਗਾ ਕਰਮ ਲਿਖਿਆ ਹੋਵੇ ਤਾਂ ਉਹ ਵਾਹਿਗੁਰੂ ਇਹਨੂੰ ਸਤਿਗੁਰਾਂ ਦੀ ਸੇਵਾ 'ਚ ਲਾ ਦਿੰਦੇ ਨੇ। ਨਾਨਕ ਰਤਨ ਜਵੇਹਰ ਪਾਵੈ, ਧਨ ਧਨ ਗੁਰਮਤ ਹਰ ਪਾਏ। ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਕਥਨ ਕਰਦੇ ਆ, ਉਹ ਫਿਰ ਸੇਵਾ ਦੇ ਪ੍ਰਤਾਪ ਕਰਕੇ ਰਤਨ ਹੁੰਦਾ ਵਿਰਾਗ, ਅਤੇ ਜਵੇਹਰ ਹੁੰਦਾ ਗਿਆਨ ਨੂੰ ਪਾਉਂਦਾ, ਅਤੇ ਗੁਰਸਿੱਖਿਆ ਦੁਆਰੇ ਹਰੀ ਨੂੰ ਪਾ ਕੇ ਧੰਤਾ ਦੇ ਯੋਗ ਹੁੰਦਾ। ਰਾਮ ਕਲੀ ਮਹੱਲਾ ਚੌਥਾ, ਰਾਮ ਜਨਾ ਮਿਲ ਭਇਆ ਨੰਦਾ, ਹਰ ਨੀਕੀ ਕਥਾ ਸੁਣਾਏ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਰਾਮ ਕਲੀ ਰਾਗ ਚੌਥੇ ਪਾਤਸ਼ਾਹ ਜੋ ਰਾਮ ਦੇ ਸੰਤ ਜਨਾਂ ਨਾਲ ਮਿਲਿਆ ਨਾ, ਉਹਨੂੰ ਆਨੰਦ ਹੋਇਆ, ਖੇੜਾ, ਖੁਸ਼ੀਆਂ, ਵਿਕਾਸ ਪ੍ਰਾਪਤ ਹੋਇਆ, ਕਿਉਂਕਿ ਸੰਤ ਜਨ ਹਰੀ ਦੀ ਨੀਕੀ ਜਿਹੜੀ ਚੰਗੀ ਹੈ ਕਥਾ, ਉਹ ਸਿਫਤ ਸਲਾਹ ਸੁਣਾਉਂਦੇ ਨੇ, ਕਥਾ ਸੁਣਾਉਂਦੇ ਨੇ ਮਹਾਂਪੁਰਖ। ਇਸ ਕਰਕੇ ਕਹਿੰਦੇ ਕਥਾ ਪ੍ਰਤੀ ਚੌਥੇ ਪਾਤਸ਼ਾਹ ਬਹੁਤ ਜ਼ੋਰ ਦਿੰਦੇ ਨੇ। ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਜਿੰਨੀ ਕੁ ਦੁਰਮਤ ਖੋਟੀ ਮਤ ਰੂਪੀ ਮੈਲ ਸੀ ਉਹ ਸਾਰੀ ਨਿਕਲ ਗਈ, ਅਤੇ ਸਤਸੰਗਤ ਨਾਲ ਮਿਲ ਕੇ ਸ੍ਰੇਸ਼ਟ ਬੁੱਧੀ ਪਾਈ ਹੈ। ਰਾਮ ਜਨ ਗੁਰਮਤ ਰਾਮ ਬੋਲਾਏ। ਸੋ ਇਸ ਪ੍ਰਕਾਰ 881 ਅੰਕ 'ਤੇ ਫਰਮਾਉਂਦੇ ਨੇ, ਰਾਮ ਜਨ ਗੁਰਮਤ ਰਾਮ ਬੋਲਾਏ। ਰਾਮ ਦੇ ਸੰਤ ਜਨ ਗੁਰਸਿੱਖਿਆ ਦੁਆਰੇ ਰਾਮ ਨਾਮ ਨੂੰ ਬੁਲਾਉਂਦੇ ਹਨ। ਇਸ ਪ੍ਰਕਾਰ ਰਾਮ ਜਨ ਵੀ ਕਹੀਏ ਜਾਂ ਰਾਮ ਜਨ ਗੁਰਮਤ ਰਾਮ ਬੋਲਾਏ, ਇਉਂ ਪਾਠ ਵਿਸ਼ਰਾਮ ਲੱਗਣਾ ਰਾਮ 'ਤੇ ਹੀ। ਜੋ ਜੋ ਸੁਣੈ ਕਹੈ ਸੋ ਮੁਕਤਾ, ਰਾਮ ਜਪਤ ਸੋ ਹਾਏ ਰਹਾਉ। ਜੋ ਜੋ ਪੁਰਸ਼ ਸੰਤਾਂ ਤੋਂ ਬਚਨ ਸੁਣਦਾ ਹੈ ਅਤੇ ਨਾਮ ਨੂੰ ਕਹਿੰਦਾ ਹੈ ਉਹ ਮੁਕਤ ਰੂਪ ਹੁੰਦਾ ਹੈ। ਰਾਮ ਰਾਮ ਜਪਦਿਆਂ ਇਹ ਜੀਵ ਸੁਭਾਇਮਾਨ ਹੋ ਜਾਂਦਾ, ਸੋਭਨੀਕ ਹੋ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜੇ ਵੜ ਭਾਗ ਹੋਵੇ ਮੁਖਮਸਤਕ ਹਰ ਰਾਮ ਜਨਾ ਪੇਟਾਏ। ਮਹਾਰਾਜ ਚੌਥੇ ਪਾਤਸ਼ਾਹ ਕਹਿੰਦੇ ਜੇ ਮੱਥੇ ਦੇ ਉੱਤੇ ਸਭ ਤੋਂ ਵੱਡੇ ਮੁਖੀ ਭਾਗ ਹੋਣ ਤਾਂ ਹਰੀ ਰਾਮ ਦੇ ਸੰਤ ਜਿਨ੍ਹਾਂ ਨਾਲ ਮਿਲਾਪ ਹੁੰਦਾ ਰੱਬ ਦੇ ਪਿਆਰਿਆਂ ਨਾਲ। ਜੇ ਨਾ ਭਾਗ ਹੋਣ ਫਿਰ ਦੂਰੋਂ ਹੀ ਖੜ ਕੇ ਕੂਕਰ ਵਾਂਗੂ ਭੌਂਕਦਾ ਰਹਿੰਦਾ, ਰੌਲਾ ਪਾਉਂਦਾ। ਭਾਗਹੀਣ ਲਹਿ ਨਾ ਸਕਾਏ, ਭਾਗਾਂ ਤੋਂ ਹੀਣਾ ਉੱਥੇ ਤੱਕ ਜਾ ਹੀ ਨਹੀਂ ਸਕਦਾ। ਹੁਣ ਆਪ ਮੰਗਦੇ ਕਹਿੰਦੇ ਵੀ ਜੇ ਨਹੀਂ ਕਰਮਾਂ 'ਚ ਸੰਤਾਂ ਦੇ ਦਰਸ਼ਨ ਮੰਗ ਲਓ, ਸੌਖਾ ਰਾਹ ਦੱਸਦੇ ਆ। ਕਹਿੰਦੇ ਗੁਰੂ ਨਾਨਕ ਸਾਹਿਬ ਵੀ ਪਹਿਲਾਂ ਦੱਸ ਕੇ ਆਏ ਨੇ, ਜੇ ਨਹੀਂ ਨਾਮ ਜਪਿਆ ਜਾਂਦਾ ਸੰਤਾਂ ਦੇ ਚਰਨੀ ਹੱਥ ਲਾ ਲਓ, ਦਰਸ਼ਨ ਸੰਤ ਦੇਹੋ ਕਰ ਕਿਰਪਾ, ਸਭ ਦਾਲਦ ਦੁੱਖ ਲਹਿ ਜਾਏ। ਤਾਂ ਤੇ ਹੇ ਹਰੀ ਪਰਮਾਤਮਾ, ਕਿਰਪਾ ਕਰਕੇ ਸੰਤਾਂ ਦਾ ਦਰਸ਼ਨ ਦੇਣਾ ਕਰੋ, ਜਿਸ ਦਰਸ਼ਨ ਨਾਲ ਸਾਰਾ ਹੀ ਦਲਿੱਦਰ ਅਤੇ ਦੁੱਖ ਲਹਿ ਜਾਵੇ। ਹਰ ਕੇ ਲੋਕ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਏ। ਤਮਾਮ ਲੋਕਾਂ ਵਿੱਚੋਂ ਹਰੀ ਰਾਮ ਦੇ ਸੰਤ ਜਨ ਨੀਕੇ ਤੋਂ ਭਾਵ ਚੰਗੇ ਨੇ, ਪਰ ਭਾਗਹੀਣ ਪੁਰਸ਼ਾਂ ਨੂੰ ਸੁਖਾਏ ਨਾ ਚੰਗੇ ਨਹੀਂ ਲੱਗਦੇ ਉਹ। ਜਿਉਂ ਜਿਉਂ ਰਾਮ ਕਹਿ ਜਨ ਉੱਚੇ, ਨਰ ਨਿੰਦਕ ਡੰਸ ਲਗਾਏ। ਜਿਉਂ ਜਿਉਂ ਜਿਵੇਂ ਜਿਵੇਂ ਸੰਤ ਜਨ ਉੱਚੀ ਉੱਚੀ ਸੁਰ ਨਾਲ ਰਾਮ ਰਾਮ ਨਾਮ ਕਹਿੰਦੇ ਨੇ, ਤਿਵੇਂ ਤਿਵੇਂ ਨਿੰਦਕ ਬੰਦਿਆਂ ਨੂੰ ਸੱਪ ਦੇ ਡੰਗ ਵਾਂਗੂ ਲੱਗਦਾ। ਭਾਵ ਰਾਮ ਨਾਮ ਸੁਣ ਕੇ ਉਹ ਬਹੁਤ ਦੁਖੀ ਹੁੰਦੇ ਨੇ, ਰੌਲਾ ਪਾਈ ਜਾਂਦੇ ਨੇ, ਉਲਟ ਬੋਲੀ ਜਾਂਦੇ ਨੇ। ਮਹਾਰਾਜ ਕਹਿੰਦੇ ਨੇ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ। ਸੋ ਮਹਾਰਾਜ ਕਹਿੰਦੇ ਨੇ ਨਿੰਦਕ ਪੁਰਸ਼ਾਂ ਨੂੰ ਮਨ ਬਾਣੀ ਸਰੀਰ ਕਰਕੇ ਤਰਕਾਰ ਹੈ ਤੁਹਾਨੂੰ, ਜਿਨ੍ਹਾਂ ਨੂੰ ਸੰਤ ਜਨ ਚੰਗੇ ਨਹੀਂ ਲੱਗੇ। ਜੋ ਸੰਤ ਹਰੀ ਦੇ ਸਖਾ ਭਾਵ ਮਿੱਤਰ ਅਤੇ ਦਾਸਾਂ ਦੀ ਸਿਖਾਏ ਸਹਾਇਤਾ ਕਰਨ ਵਾਲੇ ਆ, ਉਹਨਾਂ ਨੂੰ ਤੁਸੀਂ ਮਾੜਾ ਕਹੀ ਜਾਂਦੇ ਹੋ। ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਜਿਨ੍ਹਾਂ ਨੂੰ ਜਨ ਨਹੀਂ ਪਾਉਂਦੇ। ਇੱਥੇ ਵਿਸ਼ਰਾਮ ਨਿੰਦਕ ਅਤੇ ਜਮਕੀ ਲਾ ਲੈਣੀ, ਹਰ ਕੇ ਸਖਾ ਸਖਾਏ। ਸੇ ਹਰ ਕੇ ਚੋਰ ਬੇਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨਾ ਪਾਏ। ਉਹ ਹਰੀ ਦੇ ਚੋਰ ਹੈ ਅਤੇ ਉਹਨਾਂ ਬੇਮੁੱਖਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਗੁਰਾਂ ਦੀ ਪੈਜ ਆਵਰੂ ਪ੍ਰਤੱਗਿਆ ਨਹੀਂ ਪਾਉਂਦੀ। ਦਇਆ ਦਇਆ ਕਰ ਰੱਖ ਹੋ ਹਰ ਜੀਓ, ਹਮ ਦੀਨ ਤੇਰੀ ਸਰਣਾਏ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਅੱਗੇ ਬੇਨਤੀ ਕਰਦੇ ਹਨ, ਇਹ ਦਇਆ ਦੀ ਆਕਰ ਹੁੰਦੀ ਖਾਣੀ, ਇਹ ਦਇਆ ਦੀ ਖਾਣ ਹਰ ਜੀਓ ਦਇਆ ਦ੍ਰਿਸ਼ਟੀ ਕਰਕੇ ਰੱਖ ਲਓ। ਅਸੀਂ ਦੀਨ ਮਨ ਹੋ ਕੇ ਆਪਦੇ ਚਰਨ ਸ਼ਰਨ ਆਏ ਹਾਂ। ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਮਹਾਰਾਜ ਕਥਨ ਕਰਦੇ ਹੈ ਵਾਹਿਗੁਰੂ ਆਪ ਮੇਰੇ ਪਿਤਾ ਰੂਪ ਹੋ, ਅਸੀਂ ਆਪ ਦੇ ਪੁੱਤਰ ਹਾਂ, ਮੈਂ ਸੇਵਕ ਜਨ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲਓ, ਸਾਡੇ ਉੱਤੇ ਮਿਹਰ ਕਰ ਦਿਓ। ਇਸ ਤਰ੍ਹਾਂ ਆਪਾਂ ਬੇਨਤੀ ਕਰੀਏ, ਜਿਨ੍ਹਾਂ ਤੋਂ ਭੁੱਲ ਭੁਲੇਖੇ ਸੰਤਾਂ ਮਹਾਂਪੁਰਖਾਂ ਦੀ, ਕਈਆਂ ਦੀ ਵੱਡਿਆਂ ਵੱਡਿਆਂ ਮਹਾਂਪੁਰਖਾਂ ਦੀ ਨਿੰਦਿਆ ਕਰਨ ਦੀ ਆਦਤ ਹੁੰਦੀ ਹੈ, ਉਹ ਹੁੰਦੇ ਅਸਲ ਬ੍ਰਹਮ ਗਿਆਨੀ ਪੂਰਨ ਨੇ, ਇਹ ਨਿੰਦਿਆ ਕਰ ਬੈਠਦੇ। ਫਿਰ ਕਹਿੰਦੇ ਸਾਡੇ ਸਾਰੇ ਹੀ ਕੰਮ ਪੁੱਠੇ ਹੋ ਜਾਂਦੇ, ਪਤਾ ਨਹੀਂ ਮਾੜਾ ਤਾਂ ਕੀਤਾ ਨਹੀਂ, ਮਾੜਾ ਤਾਂ ਬਾਹਲਾ ਵੱਡਾ ਕਰ ਲਿਆ। ਜਿਨ੍ਹਾਂ ਤੋਂ ਨਿੰਦਿਆ ਹੋਈ ਆ ਮਾਫ਼ੀ ਮੰਗ ਲਓ, ਜੇ ਤਾਂ ਕੰਮ ਠੀਕ ਕਰਨੇ ਆਪਣੇ ਦੇਗ ਬਣਾ ਕੇ। ਮਹਾਂਪੁਰਖਾਂ ਤੋਂ ਛੋਟੇ ਹੁੰਦਿਆਂ ਵੀ ਬਥੇਰੀਆਂ ਪੁੱਠੀਆਂ ਸਿੱਧੀਆਂ ਬੋਲਦੇ ਹੋਣੇ, ਹੁਣ ਵੀ ਬੋਲੀ ਜਾਂਦੀ ਲੋਕਾਂ ਮਗਰ ਲੱਗ ਕੇ। ਜਿਨ੍ਹਾਂ ਤੋਂ ਗੁਰੂ ਦੀ ਨਿੰਦਿਆ ਹੋਈ ਹੈ ਉਹ ਸੱਤੇ ਬਲਵੰਡੇ ਦੀ ਵਾਰ ਪੜ੍ਹ ਕੇ ਮਾਫ਼ੀ ਮੰਗ ਲਓ, ਮਾਫ਼ੀਆਂ ਮੰਗ ਲਓ ਜੇ ਠੀਕ ਰਹਿਣਾ, ਨਹੀਂ ਤਾਂ ਇਹ ਪੁੱਠਾ ਹੀ ਦਿਨੋਂ ਦਿਨ ਪੁੱਠਾ ਹੀ ਹੁੰਦਾ ਤੁਰਿਆ ਜਾਣਾ ਕੰਮ। ਸਤਿਗੁਰੂ ਮਹਾਰਾਜ ਇਸ ਪ੍ਰਕਾਰ ਪਾਵਨ ਬਚਨ ਫਰਮਾ ਕੇ ਕਿਰਤਾਰਥ ਕਰਦੇ ਹਨ ਸ਼ਾਮ ਦੀ ਕਥਾ ਆਪਣੀ। ਸੋ ਅੱਜ ਬੁੱਧਵਾਰ ਐਲਸ ਬਰਾਂਟੇ ਗੁਰੂ ਘਰ ਵਿਖੇ ਜੋ ਕਥਾ ਚੱਲ ਰਹੀ ਹੈ ਸ੍ਰੀ ਹਜ਼ੂਰ ਸਾਹਿਬ ਦੀ, ਜਿਵੇਂ ਜਿਵੇਂ ਮਹਾਰਾਜ ਨੇ ਉੱਥੇ ਕੌਤਕ ਵਰਤਾਏ, ਅਖੀਰਲੇ ਸਮੇਂ ਗੁਰਤਾ ਗੱਦੀ ਪ੍ਰਗਟ ਕੀਤੀ ਔਰ ਜੋਤੀ ਜੋਤ ਸਮਾਏ, ਉਹ ਪ੍ਰਸੰਗ ਚੱਲ ਰਹੇ ਨੇ। ਸਤਿਗੁਰੂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣ, ਸਾਰਿਆਂ ਨੇ ਸ਼ਰਵਣ ਕਰਨਾ, ਕੋਸ਼ਿਸ਼ ਤਾਂ ਕਰਦੇ ਲਿੰਕ ਪਿਆ ਰਹੇ ਆਪਣਾ ਉਸ ਸਾਈਟ ਦੇ ਨਾਲ sf6center.org, ਤੋ ਇਸੇ ਪ੍ਰਕਾਰ ਗੁਰਬਾਣੀ ਉਪਦੇਸ਼.org ਆਪਣੀ ਸਾਈਟ ਦੇ ਉੱਤੇ ਨਾ ਉੱਧਰ ਮਿਲੇ ਕਦੇ ਲਿੰਕ ਪਾ ਸਕੀਏ, ਇੱਧਰ ਸੁਣ ਲਓ। ਸੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਇਸ ਤਰ੍ਹਾਂ ਪਾਵਨ ਬਾਣੀ ਦਾ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ, ਹਿਰਦੇ 'ਚ ਵਸਾਈਏ। ਇਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੈ ਮੇਰੇ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ 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 ਵਾਹਿ